ਵਾਰ ਦਸਵੀਂ ਦੀ ਪੌੜੀ ਪੰਜਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਰਾਜੇ ਜਨਕ ਦਾ ਜ਼ਿਕਰ ਕਰ ਰਹੇ ਹਨ। ਕੀ ਕਹਿ ਰਹੇ ਨੇ? ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਨ, ਸਭਨਾ ਦੀ ਕਰ ਬੰਦ ਖਲਾਸੀ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਨਾਸੀ। ਗਹਿਣੇ ਧਰਿਅਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ। ਮੁਕਤ ਜੁਗਤ ਨਾਵੇਂ ਦੀ ਦਾਸੀ, ਮੁਕਤ ਜੁਗਤ ਨਾਵੇਂ ਦੀ ਦਾਸੀ। ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ। ਰਾਜਾ ਜਨਕ ਪਰਮਾਤਮਾ ਦਾ ਬੜਾ ਵੱਡਾ ਭਗਤ। ਇਸ ਨੂੰ ਵੱਡਾ ਭਗਤ ਕਿਉਂ ਆਖਿਆ? ਗੁਰਮੁਖ ਮਾਇਆ ਵਿੱਚ ਉਦਾਸੀ, ਕਿਉਂਕਿ ਇਹ ਗੁਰਮੁਖ ਤੇ ਮਾਇਆ ਦੇ ਵਿੱਚ ਰਹਿ ਕੇ ਵੀ ਉਦਾਸ ਰਹਿੰਦਾ ਸੀ। ਭਾਵ ਸੰਸਾਰਕ ਮਾਇਆ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਸੀ। ਸੀ ਇਹ ਰਾਜਾ, ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ, ਇਹ ਸੋਨੇ ਦੇ ਸਿੰਘਾਸਨ ਤੇ ਬੈਠਦਾ ਸੀ। ਬੜਾ ਕੀਮਤੀ ਸਿੰਘਾਸਨ ਸੀ ਇਸ ਦੇ ਬੈਠਣ ਵਾਲਾ, ਪਰ ਸੋਨੇ ਦੇ ਸਿੰਘਾਸਨ ਤੇ ਬੈਠ ਕੇ ਵੀ ਰਤਾ ਮਾਤਰ ਹੰਕਾਰ ਨਹੀਂ ਸੀ ਕਰਦਾ, ਹਉਮੇ ਵਿੱਚ ਨਹੀਂ ਸੀ ਗਰਸਿਆ ਹੋਇਆ। ਭਾਵ ਰਾਜਾ ਹੋ ਕੇ ਵੀ ਉਦਾਸੀ ਬਿਰਤੀ ਵਾਲਾ, ਮੋਹ ਮਾਇਆ ਤੇ ਪਦਾਰਥਾਂ ਤੋਂ ਨਿਰਲੇਪ ਰਹਿੰਦਾ ਸੀ, ਗੁਰਮੁਖ ਜਨ ਸੀ। ਇਸ ਕਰਕੇ ਉਸ ਸਮੇਂ ਦੇ ਜਿਹੜੇ ਹੋਏ ਭਗਤ ਨੇ, ਉਹਨਾਂ ਵਿੱਚੋਂ ਰਾਜੇ ਜਨਕ ਨੂੰ ਵੱਡਾ ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ। ਨਿਰੰਕਾਰ ਪਰਮਾਤਮਾ ਦੀ ਬੰਦਗੀ ਕੀਤੀ, ਭਗਤੀ ਕੀਤੀ, ਨਾਮ ਜਪਿਆ, ਤੇ ਜਦੋਂ ਦੇਵ ਲੋਕ ਨੂੰ ਚੱਲਿਆ ਤੇ ਸਾਧ ਸੰਗਤ ਨਾਲ ਗੰਧਰਵ ਇਹਦੇ ਗਾਉਂਦੇ ਨਾਲ ਲੈ ਕੇ ਗਿਆ। ਹੁਣ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਦੀ, ਪਰਮੇਸ਼ਰ ਦੇ ਨਾਮ ਦੀ ਪੂੰਜੀ ਇਹਦੇ ਪਾਸ ਹੈ। ਸਾਰੇ ਦੇ ਸਾਰੇ ਸੁੱਖ ਇਹਦੇ ਕੋਲ ਸੀ, ਜੀਵਨ ਦੇ ਵਿੱਚ ਵੀ ਇਹਦੇ ਕੋਲ ਆਨੰਦ ਸੀ। ਕਹਿੰਦੇ ਇਹ ਜਦੋਂ ਦੇਵ ਲੋਕ ਨੂੰ ਚੱਲਿਆ, ਭਾਵ ਪਰਲੋਕ ਨੂੰ, ਤੇ ਕੀ ਹੋਇਆ? ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਣ ਜੀ ਨਰਕ ਨਿਵਾਸੀ। ਹੁਣ ਇਹਦਾ ਵਾਸਾ ਤੇ ਸੱਚਖੰਡ, ਇਹਦਾ ਵਾਸਾ ਤੇ ਪ੍ਰਭੂ ਦੇ ਚਰਨਾਂ ਚ ਬੈਕੁੰਠ ਦੇ ਵਿੱਚ ਹੋਣਾ। ਪਰ ਸਾਧ ਸੰਗਤ ਜਦੋਂ ਜਾ ਰਿਹਾ ਨਾ ਦੇਵ ਲੋਕ ਨੂੰ, ਸੱਚਖੰਡ ਨੂੰ, ਹਾਏ ਹਾਏ ਦੀ ਆਵਾਜ਼ ਸੁਣਾਈ ਦਿੱਤੀ ਹੈ। ਤੇ ਜਿਹੜੇ ਦੂਤ ਲੈ ਕੇ ਜਾ ਰਹੇ ਸੀ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਚ ਸੱਚਖੰਡ ਬੈਕੁੰਠ ਚ, ਉਹਨਾਂ ਨੂੰ ਪੁੱਛਦਾ ਰਾਜਾ ਜਨਕ, ਕਹਿੰਦਾ ਇਹ ਕਿਸ ਦੇ ਵਿਲਲਾਉਣ ਦੀ, ਇਹ ਚੀਕਾਂ ਮਾਰਨ ਦੀ, ਹਾਏ ਹਾਏ ਦੀ ਕਿੱਥੋਂ ਆਵਾਜ਼ ਆ ਰਹੀ ਹੈ? ਉਹ ਕਹਿੰਦੇ ਜੀ ਆਪਾਂ ਨਰਕਾਂ ਦੇ ਕੋਲੋਂ ਦੀ ਲੰਘ ਰਹੇ ਹਾਂ, ਆਪਾਂ ਨਰਕਾਂ ਦੇ ਕੋਲੋਂ ਦੀ ਲੰਘ ਰਹੇ ਹਾਂ। ਇਹ ਜਿਹੜੇ ਭੈੜੇ ਕੰਮ ਕਰਨ ਵਾਲੇ ਲੋਕ ਸੰਸਾਰ ਜਗਤ 'ਚ, ਜਿਨ੍ਹਾਂ ਨੇ ਧਰਮ ਨਹੀਂ ਕਮਾਇਆ, ਇਹ ਲੋਕ ਇੱਥੇ ਨਰਕਾਂ ਦੀ ਅੱਗ ਵਿੱਚ ਸੜ ਰਹੇ ਨੇ, ਉਹਨਾਂ ਦੀਆਂ ਚੀਕਾਂ ਤੇ ਕਰਲਾਉਂਦੇ ਪਏ ਨੇ। ਕਹਿਣ ਲੱਗੇ ਜਮਪੁਰ ਗਿਆ ਪੁਕਾਰ ਸੁਣ, ਜਮ ਦੀ ਪੁਰੀ ਨੂੰ ਪੁਕਾਰ ਸੁਣ ਕੇ ਰਾਜਾ ਉੱਥੇ ਗਿਆ। ਕੀ ਡਿੱਠਾ, ਕੀ ਵੇਖਿਆ? ਵਿਲ ਲਾਵਣ ਜੀ ਨਰਕ ਨਿਵਾਸੀ, ਉਹ ਨਰਕਾਂ ਦੇ ਵਿੱਚ ਰਹਿਣ ਵਾਲੇ ਕੁਰਲਾ ਰਹੇ, ਹਾਏ ਹਾਏ ਦੁਖੀ, ਚੀਕਾਂ ਵੱਜ ਰਹੀਆਂ ਉੱਥੇ ਨਰਕਾਂ ਚ, ਦੁਖੀ ਨੇ। ਧਰਮ ਰਾਏ ਨੂੰ ਆਖੇ ਉਨ, ਸਭਨਾ ਦੀ ਕਰ ਬੰਦ ਖਲਾਸੀ। ਇਸ ਧਰਤੀ ਦੇ ਉੱਤੇ, ਦੁਨੀਆਂ ਵਿੱਚ ਵੀ ਉਹਨੇ ਤੇ ਕਿਸੇ ਨੂੰ ਦੁਖੀ ਵੇਖਿਆ ਹੀ ਨਹੀਂ, ਸਾਰਿਆਂ ਨੂੰ ਸੁੱਖ ਦਿੰਦਾ ਰਿਹਾ, ਸਾਰਿਆਂ ਨੂੰ ਖੁਸ਼ੀਆਂ ਦਿੰਦਾ ਰਿਹਾ, ਸਾਰਿਆਂ ਨਾਲ ਇਨਸਾਫ ਕਰਦਾ ਰਿਹਾ, ਸਾਰਿਆਂ ਦੀ ਬਾਂਹ ਫੜਦਾ ਰਿਹਾ, ਬੰਦਗੀ ਭਗਤੀ ਵਿੱਚ ਆਪ ਵੀ ਜੁੜਿਆ, ਆਪਣੀ ਪ੍ਰਜਾ ਨੂੰ ਵੀ ਜੋੜਿਆ। ਹੁਣ ਉੱਥੇ ਨਰਕਾਂ ਦੇ ਵਿੱਚ, ਜਮਪੁਰੀ ਦੇ ਵਿੱਚ ਉਹਨਾਂ ਨੂੰ ਦੁਖੀ ਕਿਵੇਂ ਵੇਖ ਸਕੇ ਉਹ? ਕਹਿਣ ਲੱਗੇ ਉਸਨੇ ਧਰਮ ਰਾਜ ਤੱਕ ਪਹੁੰਚ ਕੀਤੀ ਤੇ ਰਾਜੇ ਜਨਕ ਨੇ ਧਰਮ ਰਾਏ ਨੂੰ ਆਖੇ ਉਹਨਾਂ, ਧਰਮ ਰਾਜਾ ਲੇਖਾ ਕਰਨ ਵਾਲਾ ਸੀ ਜਿਹੜਾ, ਉਹਨੂੰ ਆਖਿਆ। ਕੀ ਬਚਨ ਕੀਤਾ? ਸਭਨਾ ਦੀ ਕਰ ਬੰਦ ਖਲਾਸੀ। ਕਹਿੰਦੇ ਧਰਮ ਰਾਜ ਇਹਨਾਂ ਨੂੰ ਨਰਕ ਦੀ ਕੈਦ ਚੋਂ ਕੱਢ ਦੇ, ਮੇਰੇ ਕੋਲੋਂ ਦੁਖੀ ਨਹੀਂ ਚੱਲੇ ਜਾਂਦੇ, ਇਹ ਦੁਖੀ ਨਹੀਂ ਵੇਖੇ ਜਾਂਦੇ, ਛੱਡਦੇ ਇਹਨਾਂ ਨੂੰ। ਤੇ ਧਰਮ ਰਾਜ ਸੀ ਨਾ ਜਿਹੜਾ ਹੱਥ ਜੋੜ ਕੇ ਖਲੋ ਗਿਆ, ਕਰੇ ਬੇਨਤੀ ਧਰਮ ਰਾਏ। ਧਰਮ ਰਾਜ ਹੁਣ ਬੇਨਤੀ ਕਰਦਾ ਰਾਜੇ ਜਨਕ ਅੱਗੇ, ਹਉ ਸੇਵਕ ਠਾਕੁਰ ਅਬਨਾਸੀ, ਮੈਂ ਤੇ ਅਬਨਾਸੀ ਪਰਮਾਤਮਾ ਦਾ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਆ, ਦਾਸ ਆ ਉਹਦਾ, ਮੈਂ ਪਰਮੇਸ਼ਰ ਦਾ ਹੁਕਮ ਨਹੀਂ ਮੋੜ ਸਕਦਾ। ਇਸ ਲਈ ਇਹ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਇਹ ਨਰਕਾਂ ਚ ਸੁੱਟੇ ਗਏ। ਹੁਣ ਇੱਕ ਬੇਨਤੀ ਇੱਥੇ ਕਰਨੀ ਦਾਸ ਨੇ, ਕਰੇ ਬੇਨਤੀ ਧਰਮ ਰਾਏ, ਇਹਦਾ ਮਤਲਬ ਧਰਮ ਰਾਜ ਹੱਥ ਜੋੜ ਕੇ ਖਲੋ ਗਿਆ। ਧਰਮ ਰਾਜ ਦਾ ਸੰਬੰਧ ਜਿਹੜਾ ਉਹਨਾਂ ਲੋਕਾਂ ਨਾਲ ਆ ਜਿਹੜੇ ਤਰ੍ਹਾਂ ਤਰ੍ਹਾਂ ਦੇ ਪੁੰਨੀ ਪਾਪੀ ਤੇ ਕਰਮ ਕਾਂਡਾਂ ਦੇ ਵਿੱਚ ਗਲਤਾਨ ਆ, ਜਿਹੜਾ ਰੱਬ ਦੀ ਬੰਦਗੀ ਤੇ ਪਰਮਾਤਮਾ ਵਿੱਚ ਨਾਮ ਸਿਮਰਨ ਦੁਆਰਾ ਅਭੇਦ ਹੋ ਗਿਆ, ਉਹਦੇ ਕੋਲੋਂ ਧਰਮ ਰਾਜ ਲੇਖਾ ਨਹੀਂ ਮੰਗ ਸਕਦਾ, ਉਹਦਾ ਸਿੱਧਾ ਸੰਬੰਧ ਪਰਮੇਸ਼ਰ ਦੇ ਨਾਲ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਿਆ, ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਪਾਤਸ਼ਾਹ ਦੀ ਪਾਵਨ ਬਾਣੀ ਦਾ ਬਚਨ ਕਹਿਣ ਲੱਗੇ, ਜਿਹੜੇ ਅਧਿਆਤਮਿਕ ਜੀਵਨ ਜਿਉਂਦੇ ਆ, ਮਨ ਜਪੈ ਏਕ ਮੁਰਾਰ, ਜਿਹੜੇ ਇੱਕ ਮਨ ਚਿੱਤ ਹੋ ਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਜਪਦੇ ਨੇ, ਤਿੰਨ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਧੰਨ ਆ ਪਰਮੇਸ਼ਰ ਜਿਨ੍ਹਾਂ ਨੇ ਆਪਣੇ ਪਿਆਰਿਆਂ ਦਾ ਜੀਵਨ ਸਵਾਰਿਆ। ਜਦੋਂ ਪ੍ਰਭੂ ਦਰਗਾਹ ਚ ਜਾਂਦੇ, ਧਰਮ ਰਾਜ ਵੀ ਉਹਨਾਂ ਅੱਗੇ ਹੱਥ ਜੋੜ ਕੇ ਖਲੋ ਜਾਂਦਾ, ਤਿੰਨ ਕੀ ਸੇਵਾ ਧਰਮ ਰਾਏ ਕਰੇ। ਧਰਮ ਰਾਜ ਵੀ ਉਹਨਾਂ ਨੂੰ ਕਹਿੰਦਾ, ਮੈਨੂੰ ਸੇਵਾ ਦੱਸੋ ਜੀ, ਮੈਂ ਕੀ ਤੁਹਾਡੀ ਸੇਵਾ ਕਰਾਂ। ਹੁਣ ਰਾਜਾ ਜਨਕ ਹੈ, ਕਰੇ ਬੇਨਤੀ ਧਰਮ ਰਾਏ, ਹੱਥ ਜੋੜ ਕੇ ਖਲੋ ਗਿਆ ਧਰਮ ਰਾਜ, ਰਾਜੇ ਜਨਕ ਦੇ ਅੱਗੇ। ਇਸ ਲਈ ਸਾਧ ਸੰਗਤ, ਜਿਹੜੇ ਗੁਰੂ ਦੇ ਸਿੱਖ ਆ ਨਾ, ਗੁਰੂ ਦੇ ਪਿਆਰੇ, ਜਿਹੜੇ ਅੱਜ ਵੀ ਗੁਰਮਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪੂਜਾ ਅਕਾਲ ਕੀ ਹੈ, ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹੋਏ, ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਸਿੱਖ। ਕੋਈ ਧਰਮ ਰਾਜ ਆਦਿਕ ਇਹਨਾਂ ਕੋਲੋਂ ਚਿੱਤਰਗੁਪਤ ਕੋਈ ਲੇਖਾ ਨਹੀਂ ਮੰਗ ਸਕਦੇ, ਇਹ ਸਿੱਧੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੁੰਦੇ ਨੇ ਗੁਰੂ ਦੇ ਸਿੱਖ। ਸਤਿਗੁਰੂ ਨੇ ਸਭਨਾਂ ਦੇ ਲੇਖੇ ਪਾੜ ਕੇ ਕੇਵਲ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕੀਤਾ ਆਪਣੇ ਸਿੱਖ। ਇਸੇ ਤਰ੍ਹਾਂ ਜਿਹੜੇ ਜਿਹੜੇ ਵੀ ਬੰਦਗੀ ਕਰਦੇ ਰਹੇ ਪੁਰਾਤਨ ਸਮੇਂ 'ਚ ਵੀ, ਉਹ ਸਿੱਧੇ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਨੇ। ਹੁਣ ਕੀ ਹੋਇਆ, ਕਹਿਣ ਲੱਗੇ ਰਾਜਾ ਜਨਕ ਹੁਣ ਜਰ ਨਹੀਂ ਸਕਦਾ, ਉਹ ਕਹਿੰਦਾ ਦੁਖੀ ਨੇ, ਲੋਕ ਕੁਰਲਾ ਰਹੇ, ਚੀਕਾਂ ਮਾਰ ਰਹੇ, ਵਿਲਕ ਰਹੇ ਨੇ। ਧਰਮ ਰਾਜ ਨੂੰ ਆਖਿਆ, ਸਭਨਾਂ ਦੀ ਕਰ ਬੰਦ ਖਲਾਸੀ, ਕੱਢ ਦੇ ਇਹਨਾਂ ਨੂੰ ਨਰਕਾਂ ਦੀ ਕੈਦ ਵਿੱਚ, ਕਰੇ ਬੇਨਤੀ ਧਰਮ ਰਾਏ। ਧਰਮ ਰਾਜ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਜੀ ਹਉ ਸੇਵਕ ਠਾਕੁਰ ਅਬਨਾਸੀ, ਮੈਂ ਤੇ ਉਸ ਅਬਨਾਸੀ ਪ੍ਰਭੂ ਦਾ ਸੇਵਕ ਆ, ਦਾਸ ਆ, ਉਹਦੇ ਹੁਕਮ ਦੇ ਵਿੱਚ ਹੀ ਇਹ ਲੋਕ ਇੱਥੇ ਨੇ, ਮੈਂ ਪਰਮੇਸ਼ਰ ਦਾ ਹੁਕਮ ਨਹੀਂ ਮੋੜ ਸਕਦਾ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਧਰਮ ਰਾਜ ਦੇ ਉੱਤੇ ਵੀ ਹੁਕਮ ਕਰਨ ਵਾਲਾ ਕੋਈ ਬੈਠਾ, ਇਸ ਲਈ ਧਰਮ ਰਾਜ ਕਹਿੰਦਾ ਰਾਜੇ ਜਨਕ ਨੂੰ, ਮੈਂ ਸੇਵਕ ਆ ਜੀ ਉਸਦਾ। ਕਹਿਣ ਲੱਗੇ ਕੋਈ ਸਾਧਨ ਦੱਸ, ਕੋਈ ਤਰੀਕਾ ਦੱਸ ਧਰਮ ਰਾਜ, ਇਹਨਾਂ ਦਾ ਛੁਟਕਾਰਾ ਕਿਵੇਂ ਹੋਏ। ਧਰਮ ਰਾਜ ਕਹਿੰਦਾ, ਕਿਸੇ ਨੇ ਨਾਮ ਜਪਿਆ ਹੋਵੇ, ਕਿਸੇ ਨੇ ਸਿਮਰਨ ਕੀਤਾ ਹੋਵੇ, ਬੰਦਗੀ ਕੀਤੀ ਹੋਵੇ ਰੱਬ ਦੀ, ਤੇ ਉਹ ਉਸ ਬੰਦਗੀ ਭਗਤੀ ਨਾਮ ਸਿਮਰਨ ਦੇ ਵੱਟੇ ਵਿੱਚ ਇਹਨਾਂ ਨੂੰ ਛਡਾ ਸਕਦਾ। ਨਾਮ ਸਿਮਰਨ ਦਾ ਪ੍ਰਤਾਪ ਦਿਓ, ਇਹਨਾਂ ਨੂੰ ਛੱਡਦੇ ਨੇ। ਸਾਧ ਸੰਗਤ ਵਿਦਵਾਨਾਂ ਨੇ ਬਚਨ ਲਿਖੇ ਉੱਥੇ, ਕਹਿੰਦੇ ਰਾਜਾ ਜਨਕ ਪਤਾ ਕੀ ਆਖਦਾ, ਕਹਿੰਦਾ ਧਰਮ ਰਾਜ ਇੰਜ ਕਰ, ਫਿਰ ਸਾਰੀ ਜ਼ਿੰਦਗੀ ਦੀ ਮੇਰੀ ਬੰਦਗੀ ਭਗਤੀ ਦੀ ਬਾਤ ਨਹੀਂ, ਗਹਿਣੇ ਧਰੇ ਹੁਣ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਇਹਨਾਂ ਜਿੰਨੇ ਲੋਕਾਂ ਦੇ ਪਾਪ ਨੇ, ਆ ਜਿੰਨੇ ਲੋਕ ਇੱਥੇ ਸੜ ਰਹੇ ਨਰਕਾਂ ਦੀ ਅੱਗ 'ਚ, ਜਿੰਨੇ ਲੋਕ ਦੁਖੀ ਹੋ ਰਹੇ ਆ ਇਹ ਜਮਾਂ ਦੀ ਪੁਰੀ 'ਚ, ਇੱਕ ਪਾਸੇ ਤੱਕੜੀ 'ਚ, ਤੱਕੜੀ ਦੇ ਇੱਕ ਪੱਲੇ 'ਚ ਇਹਨਾਂ ਦੇ ਸਾਰੇ ਪਾਪ ਪਾ ਦੇ, ਇੱਕ ਘੜੀ ਪਲ ਦਾ ਜਪਿਆ ਮੇਰੇ ਵੱਲੋਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਦੂਜੇ ਪੱਲੇ 'ਚ ਪਾ ਦੇ, ਢੋਲ ਦੇ ਸਾਰੇ, ਸਾਰੀ ਜ਼ਿੰਦਗੀ 'ਚ ਕਿੰਨਾ ਨਾਮ ਜਪਿਆ, ਸਿਮਰਨ ਕੀਤਾ ਹੋਏਗਾ, ਇੱਕ ਘੜੀ ਪਲ ਦਾ ਨਾਮ ਜਪਣਾ ਜਿਹੜਾ ਸੀ ਉਹਦਾ ਫਲ ਸਿਰਫ ਪਾਇਆ ਦੂਜੇ ਪੱਲੇ 'ਚ। ਤੇ ਕੀ ਹੋਇਆ, ਆ ਪੜੇ ਹੋ ਬਚਨ, ਗਹਿਣੇ ਧਰਿਅਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਜਨਕ ਨੇ ਇੱਕ ਪਾਸੇ ਨਾਮ ਜਪਣ ਦਾ ਮਹਾਤਮ ਰੱਖ ਦਿੱਤਾ, ਇੱਕ ਘੜੀ ਪਲ ਦਾ ਭਈ ਪਾਪਾਂ ਨਾਲ ਧੋ ਲਿਆ ਜਾਵੇ, ਦੂਜੇ ਪਾਸੇ ਪਾਪ ਪਾ ਦੇ ਇਹਨਾਂ ਸਾਰਿਆਂ ਲੋਕਾਂ ਦੇ। ਤੇ ਕੀ ਸਿੱਟਾ ਨਿਕਲਿਆ? ਪਾਸੰਗ, ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਕਹਿਣ ਲੱਗੇ ਨਾਮ ਦਾ ਵੱਟਾ, ਸਿਮਰਨ ਬੰਦਗੀ ਦਾ ਵੱਟਾ ਇੱਕ ਪਾਸੇ ਪਾਇਆ, ਦੂਜੇ ਪਾਸੇ ਸਾਰਿਆਂ ਦੇ ਪਾਪ ਪਾ ਦਿੱਤੇ। ਕਹਿਣ ਲੱਗੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਉਹ ਪਾਸਕੂ ਵੀ ਨਹੀਂ, ਪਾਪ ਪੂਰੇ ਨਾ ਹੋਏ, ਪਰਮੇਸ਼ਰ ਦੇ ਨਾਮ ਵਾਲਾ ਪਾਸਾ ਜਿਹੜਾ ਸੀ ਨਾ, ਪਰਮਾਤਮਾ ਦੀ ਬੰਦਗੀ ਭਗਤੀ ਵਾਲਾ ਜਿਹੜਾ ਸ਼ਾਬਾ ਸੀ, ਚੁੱਕਿਆ ਹੀ ਨਹੀਂ ਗਿਆ ਧਰਤੀ ਤੋਂ, ਇੰਨਾ ਭਾਰਾ ਹੋ। ਸਾਰੇ ਦੇ ਸਾਰੇ ਪਾਪੀਆਂ ਦੇ ਪਾਪ ਦੂਜੇ ਪਾਸੇ ਤੁਲ ਗਏ। ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਗੁਰਮੁਖ ਰਾਜਾ ਜਨਕ ਦਾ ਨਾਮ ਜਪਣ ਦਾ ਵੱਟਾ ਅਤੁਲ, ਇਹ ਅਤੋਲ ਹੀ ਰਿਹਾ, ਉਹ ਪਾਸਾ ਧਰਤੀ ਤੋਂ ਉੱਠਿਆ ਹੀ ਨਹੀਂ ਸ਼ਾਬੇ ਦਾ। ਸਾਧ ਸੰਗਤ, ਸਾਰੇ ਦੇ ਸਾਰੇ ਪਾਪੀਆਂ ਦੇ ਪਾਪ ਦੂਜੇ ਪਾਸੇ ਚੜ ਗਏ। ਕੁਝ ਸਮੇਂ ਦਾ ਜਪਿਆ ਹੋਇਆ ਨਾਮ, ਕੁਝ ਸਮੇਂ ਦੀ ਕੀਤੀ ਹੋਈ ਬੰਦਗੀ, ਸਾਧ ਸੰਗਤ ਸਾਰੇ ਦੇ ਸਾਰੇ ਪਾਪੀ ਤਾਰ ਦਿੱਤੇ ਉਹਨੇ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ। ਨਰਕ ਤੋਂ ਸਾਰੇ ਜੀ ਜੰਤ ਆਜ਼ਾਦ ਕਰ ਦਿੱਤੇ, ਉਹਨਾਂ ਸਾਰਿਆਂ ਦੇ ਗਲਾਂ ਚੋਂ ਕਰੜੀ ਜਿਹੜੀ ਜਮਾਂ ਦੀ ਫਾਈ ਸੀ ਨਾ, ਉਹ ਕੱਟੀ ਗਈ। ਕਿਉਂ? ਪਰਮੇਸ਼ਰ ਦੇ ਨਾਮ ਦੇ ਆਸਰੇ ਦੇ, ਤੇ ਨਾਮ ਜਪਿਆ ਰਾਜੇ ਜਨਕ ਨੇ। ਮੁਕਤ ਜੁਗਤ ਨਾਮ ਹੈ ਦੀ ਦਾਸੀ, ਮੁਕਤੀ ਤੇ ਜੁਗਤੀ, ਭਾਵ ਦੂਜੇ ਨੂੰ ਮੁਕਤ ਕਰਨ ਦਾ ਤਰੀਕਾ। ਜੁਗਤੀ ਦਾ ਅਰਥ ਤਰੀਕਾ ਹੀ ਹੁੰਦਾ ਨਾ, ਢੰਗ। ਮੁਕਤ ਜੁਗਤ ਨਾਵੇਂ ਦੀ ਦਾਸੀ, ਮੁਕਤੀ ਤੇ ਜੁਗਤੀ, ਭਾਵ ਦੂਜੇ ਨੂੰ ਮੁਕਤ ਕਰਨ ਦਾ ਤਰੀਕਾ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ। ਆਹ, ਰਾਜਾ ਜਨਕ ਬੈਕੁੰਠ ਨੂੰ ਚਲਿਆ ਜਾਂਦਾ ਸੀ, ਬਾਰ ਬਡਾਨੜਾ ਹੁੰਮਸ ਤੁੰਮਸ, ਕੂਕਾਂ ਪਈਆਂ ਰਾਹੀ, ਤਉ ਸ਼ਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਆ ਸੰਸਾਰ ਜਗਤ ਦੇ ਵਿੱਚ ਵੀ ਲੋਕ ਪਾਪਾਂ ਦੀ ਅੱਗ ਵਿੱਚ ਸੜ ਰਹੇ ਆ, ਇਹ ਬੇਨਤੀ ਕਰ ਰਿਹਾ ਗੁਰਬਾਣੀ ਦਾ ਪ੍ਰਮਾਣ ਦੇ ਕੇ। ਆ ਜਿਹੜਾ ਸੰਸਾਰ ਜਗਤ ਆ ਨਾ, ਇਹਦੇ ਵਿੱਚ ਵੀ ਲੋਕ ਦੁੱਖਾਂ ਵਿੱਚ, ਵਿਸ਼ਿਆਂ ਵਿਕਾਰਾਂ ਚ ਕੂਕ ਰਹੇ ਆ। ਸੰਸਾਰ ਦੇ ਜੀਵ ਪਰਮਾਤਮਾ ਦੀ ਬੰਦਗੀ ਵਿੱਚ ਜੁੜ, ਇਹ ਪਰਮੇਸ਼ਰ ਦਾ ਨਾਮ ਰੱਬ ਦੀ ਦਰਗਾਹ ਤੱਕ ਵੀ ਤੈਨੂੰ ਛਡਾਏਗਾ। ਬਾਰ ਬਡਾਨੜਾ ਹੁੰਮਸ ਤੁੰਮਸ, ਕੂਕਾਂ ਪਈਆਂ ਰਾਹੀ। ਆ ਲੋਕ ਕੂਕ ਰਹੇ ਨੇ ਆ ਸੰਸਾਰ ਜਗਤ ਚ, ਦੁਨੀਆਂ ਚ ਦੁਖੀ ਨੇ, ਅਮੀਰ ਵੀ ਦੁਖੀ, ਗਰੀਬ ਵੀ ਦੁਖੀ, ਰਾਜਾ ਵੀ ਦੁਖੀ, ਕੰਗਾਲ ਵੀ ਦੁਖੀ। ਕਿਉਂ? ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਵਿਧਤਾਵੇ। ਪਰਮੇਸ਼ਰ ਨਾਲੋਂ ਟੁੱਟ ਕੇ ਦੁੱਖ ਹੀ ਦੁੱਖ, ਪਰਮਾਤਮਾ ਨਾਲੋਂ ਟੁੱਟ ਕੇ ਵਿਪਤਾ ਹੀ ਦਿੱਤਾ ਹੈ। ਇਸ ਲਈ ਸੰਸਾਰ ਜਗਤ ਦੇ ਵਿੱਚ ਲੋਕ ਕੂਕ ਰਹੇ ਨੇ ਦੁੱਖਾਂ ਚ। ਬਹੁਤ ਸੰਸਾਰ ਐਸਾ ਜਿਹੜਾ ਡਿਪਰੈਸ਼ਨ ਦੇ ਵਿੱਚ ਤੁਰਿਆ ਫਿਰਦਾ, ਚਿੰਤਾ ਚੋਰਿਆਂ ਫਿਕਰਾਂ ਚ ਤੁਰੇ ਫਿਰਦੇ ਨੇ ਲੋਕ। ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਗਤ ਦੁਖੀ ਹੈ, ਪਰ ਸਾਧ ਸੰਗਤ ਮੰਨੇ ਨਾਉ ਸੋਈ ਜਿਣ ਜਾਏ। ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਮੰਨ ਲਿਆ, ਕਮਾ ਲਿਆ, ਸੋਈ ਜਿਣ ਜਾਏ, ਉਹ ਪ੍ਰਭੂ ਦੀ ਦਰਗਾਹ ਚ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਹੋਰ ਕੋਈ ਐਸੇ ਕਰਮ ਨਹੀਂ ਜਿਹੜੇ ਰੱਬ ਦੀ ਦਰਗਾਹ ਤੱਕ ਤੁਹਾਡੇ ਨਾਲ ਜਾਣ, ਪਰਮੇਸ਼ਰ ਦੀ ਬੰਦਗੀ ਵਿੱਚ ਜੁੜ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ। ਇਹ ਸਾਰੀਆਂ ਮੁਕਤੀਆਂ ਤੇ ਕੀ ਜੁਗਤੀਆਂ, ਸਾਰੇ ਦਾ ਸਾਰਾ ਕੁਝ ਪਰਮੇਸ਼ਰ ਦੇ ਨਾਮ ਦੀਆਂ ਦਾਸੀਆਂ ਹਨ। ਜਿਹੜੇ ਨਾਮ ਸਿਮਰਨ ਵਿੱਚ ਜੁੜਦੇ ਨੇ, ਉਹਨਾਂ ਦੀ ਬਿਰਤੀ ਪਰਮਾਤਮਾ ਤੱਕ, ਨਿਰੰਕਾਰ ਵਾਹਿਗੁਰੂ ਤੱਕ ਪਹੁੰਚ ਉਹਦੇ ਵਿੱਚ ਲੀਨ ਹੋ ਜਾਂਦੇ। ਇਸ ਲਈ ਸੰਸਾਰ ਜਗਤ ਵਿੱਚ ਰਾਜੇ ਜਨਕ ਦੇ ਜੀਵਨ ਤੋਂ ਇਹ ਉਪਦੇਸ਼ ਹੈ, ਮਾਇਆ ਵਿੱਚ ਰਹਿ ਕੇ ਉਦਾਸ ਰਹਿਣਾ। ਬ੍ਰਹਮ ਗਿਆਨੀ ਹੋਵੇ, ਤਤ ਬੇਤਾ ਹੋਵੇ ਗੁਰੂ ਦਾ ਸਿੱਖ ਹੈ ਜਿਹੜਾ ਸੰਸਾਰ ਜਗਤ ਵਿੱਚ ਰਹੇ ਤੇ ਸੁਰਤ ਕਰਤਾਰ ਨਿਰੰਕਾਰ ਵਿੱਚ ਰਹੇ, ਫਿਰ ਭਾਵ ਸਾਗਰ ਤੋਂ ਆਪ ਹੀ ਨਹੀਂ ਤਰਦਾ, ਪਤਾ ਨਹੀਂ ਕਿੰਨਿਆਂ ਦੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੰਦਾ ਹੈ। ਵਾਰ ਦਸਵੀਂ ਦੀ ਛੇਵੀਂ ਪੌੜੀ ਵਿੱਚ ਰਾਜੇ ਹਰੀਚੰਦ ਤੇ ਹਰੀਚੰਦ ਰਾਜੇ ਦੀ ਘਰਵਾਲੀ ਤਾਰਾ ਰਾਣੀ, ਉਸ ਦਾ ਜ਼ਿਕਰ ਕਰਦਿਆਂ ਹੋਇਆਂ ਸਾਧ ਸੰਗਤ ਦੀ ਵਡਿਆਈ, ਸੱਤ ਸੰਗਤ ਦੀ ਵਡਿਆਈ ਦੱਸਦੇ ਹਨ ਕਿ ਸੱਤ ਸੰਗਤ ਵਿੱਚ ਆਉਣ ਦਾ ਕੀ ਲਾਭ ਹੈ ਤੇ ਕੀ ਕੁਛ ਮਿਲਦਾ ਹੈ। ਫਰਮਾਨ ਕਰ ਰਹੇ ਨੇ, ਸੁਖ ਰਾਜੇ ਹਰੀਚੰਦ ਘਰ, ਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਉਂਦੇ, ਰਾਤੀ ਜਾਏ ਸੁਣੈ ਗੁਰਬਾਣੀ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨੇ ਖੰਡ ਵਿਹਾਣੀ, ਰਾਣੀ ਦਿਸ ਨਾ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ। ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉ ਨੀ ਸਾਣੀ। ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ। ਰਾਜੇ ਡਿੱਠਾ ਚਲਤ ਇਹੋ ਇਹ ਖੜਾਮ ਹੈ ਚੋਜ ਵਡਾਣੀ। ਸਾਧ ਸੰਗਤ ਵਿਟੋਂ ਕੁਰਬਾਣੀ, ਸਾਧ ਸੰਗਤ ਵਿਟੋਂ ਕੁਰਬਾਣੀ। ਹਰੀ ਚੰਦ ਰਾਜਾ ਜਿਸ ਦੀ ਘਰਵਾਲੀ ਦਾ ਨਾਂ ਹੈ ਰਾਣੀ ਤਾਰਾ, ਬੰਦਗੀ ਵਾਲੀ ਸੀ, ਨਾਮ ਜਪਣ ਵਾਲੀ, ਸਿਮਰਨ ਕਰਨ ਵਾਲੀ ਸੀ। ਪਰ ਜਿਹੜਾ ਰਾਜਾ ਹਰੀ ਚੰਦ ਸੀ ਨਾ, ਇਹ ਕੋਈ ਬਹੁਤੀ ਬੰਦਗੀ ਵਾਲਾ ਭਗਤੀ ਵਾਲਾ ਅਜੇ ਨਹੀਂ ਸੀ, ਉਹਨੂੰ ਰੋਕਦਾ ਸੀ। ਪਰ ਹੁਣ ਸਾਧ ਸੰਗਤ ਅੰਮ੍ਰਿਤ ਵੇਲੇ ਜੁੜਦੀ ਹੈ, ਕਿਤੇ ਰੱਬ ਦੀ ਬੰਦਗੀ ਵਾਲੇ ਅੰਮ੍ਰਿਤ ਵੇਲੇ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਦੇ। ਤੇ ਰਾਜਾ ਹਰੀ ਚੰਦ ਹੁਣ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਆਪਣੇ ਕਮਰੇ 'ਚ ਆਰਾਮ ਕਰ ਰਿਹਾ, ਸੁੱਤਾ ਹੈ। ਰਾਣੀ ਵੀ ਪਾਸ ਸੌਂਦੀ ਸੀ, ਪਰੰਤੂ ਇਹ ਜਿਹੜੀ ਰਾਣੀ ਸੀ ਇਹ ਹੁਣ ਰਾਜੇ ਦੇ ਪਾਸੋਂ ਉੱਠ ਕੇ ਰਾਤ ਨੂੰ ਜਦੋਂ ਸਮਾਂ ਹੋਣਾ ਭਾਵ ਸਾਧ ਸੰਗਤ ਵਿੱਚ ਜਾਣ ਦਾ, ਰੱਬ ਦੀ ਬੰਦਗੀ ਇਬਾਦਤ ਦਾ ਜਿੱਥੇ ਸਤਸੰਗੀ ਜਨ ਜੁੜਦੇ ਸੀ, ਜਦੋਂ ਸਮਾਂ ਹੋਣਾ ਰਾਣੀ ਨੇ ਮਲਕੜੇ ਜਿਹੇ ਉੱਠਣਾ ਤੇ ਸਾਧ ਸੰਗਤ ਵਿੱਚ ਬਹਿ ਜਾਣਾ, ਜਾ ਕੇ ਉੱਥੇ ਰੱਬ ਦੀ ਬੰਦਗੀ ਕਰਨੀ, ਨਾਮ ਜਪਣਾ, ਸਿਮਰਨ ਕਰਨਾ। ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਰਾਜੇ ਨੂੰ ਜਾਗ ਆਏ, ਉਹਨੇ ਵੇਖਿਆ ਰਾਣੀ ਕੋਲ ਨਹੀਂ, ਹੈ ਨਹੀਂ ਮੰਜੇ ਤੇ। ਹੁਣ ਰਾਜਾ ਉੱਠਿਆ, ਇੱਧਰ ਉੱਧਰ ਪਤਾ ਕੀਤਾ ਤੇ ਲੱਗਾ ਪਤਾ ਵੀ ਉਹ ਸਤਸੰਗਤ ਕਰਨ ਵਾਸਤੇ ਜਾਂਦੀ। ਹੁਣ ਰਾਜਾ ਗਿਆ ਜਿੱਥੇ ਸਤਸੰਗਤ ਸੀ, ਸਾਧ ਸੰਗਤ ਸੀ, ਜਿੱਥੇ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਦੇ ਸੀ। ਰਾਜਾ ਮਲਕੜੇ ਦੇ ਗਿਆ। ਹੁਣ ਰਾਤ ਹੈਗੀ, ਆਮ ਦੁਨੀਆਂ ਦਾ ਕੋਈ ਆਵਾਜਾਈ ਇੱਧਰ ਉੱਧਰ ਸੜਕਾਂ ਤੇ, ਰਸਤਿਆਂ, ਗਲੀਆਂ, ਬਾਜ਼ਾਰਾਂ 'ਚ ਨਹੀਂ। ਮਲਕੜੇ ਜਿਹੇ ਰਾਜਾ ਗਿਆ ਤੇ ਜਿਹੜੀ ਜਗ੍ਹਾ ਦੇ ਉੱਤੇ ਉਹਨਾਂ ਸਾਰੇ ਸੱਤ ਸੰਗੀਆਂ ਦੀਆਂ ਜੁੱਤੀਆਂ ਲੱਥੀਆਂ ਸੀ, ਹੁਣ ਜੋੜੇ ਲਾ ਕੇ ਅੰਦਰ ਜਾਣਾ ਸੀ ਰੱਬ ਦੀ ਬੰਦਗੀ ਕਰਨ ਵਾਸਤੇ, ਇੱਕ ਜਗ੍ਹਾ ਤੇ ਮਿਲ ਬੈਠ ਕੇ ਪ੍ਰਭੂ ਦੇ ਗੀਤ ਗਾਉਂਦੇ ਸੀ। ਹੁਣ ਕੀ ਹੋਇਆ, ਰਾਜੇ ਨੇ ਉਹਨੂੰ ਦੱਸਣਾ ਰਾਣੀ ਨੂੰ ਕਿ ਮੈਨੂੰ ਪਤਾ ਆ ਤੂੰ ਕਿੱਥੇ ਗਈ ਸੀ। ਰਾਜੇ ਨੇ ਕੀ ਕੀਤਾ, ਜਿੱਥੇ ਜੋੜੇ ਲੱਥੇ ਨਾ, ਜੁੱਤੀਆਂ ਲਾਉਂਦੇ ਨੇ ਲੋਕ, ਉੱਥੋਂ ਹੁਣ ਰਾਣੀ ਦੀ ਜਿਹੜੀ ਜੁੱਤੀ ਹੈ, ਰਾਣੀ ਦੀਆਂ ਖੜਾਵਾਂ ਸ਼ਬਦ ਲਿਖਿਆ ਭਾਈ ਗੁਰਦਾਸ ਜੀ ਨੇ, ਉਹ ਰਾਣੀ ਦੀਆਂ ਜਿਹੜੀਆਂ ਖੜਾਵਾਂ ਸੀ, ਹੁਣ ਆਮ ਬੰਦੇ ਵਰਗੀ ਜੁੱਤੀ ਤੇ ਹੋਣੀ ਨਹੀਂ, ਉਹਦੀ ਆਮ ਆਦਮੀ ਵਰਗੀਆਂ ਖੜਾਵਾਂ ਤੇ ਹੋਣੀਆਂ ਨਹੀਂ, ਕਿਉਂਕਿ ਉਹ ਰਾਜੇ ਦੀ ਘਰਵਾਲੀ ਹੈ, ਰਾਣੀ ਹੈ, ਸਪੈਸ਼ਲ ਬਸਤਰ, ਸੁੰਦਰ ਜੋੜਾ ਉਹਦਾ। ਰਾਜੇ ਨੇ ਕੀ ਕੀਤਾ, ਇੱਕ ਖੜਾਮ ਚੁੱਕ ਲਿਆਇਆ ਉੱਥੋਂ। ਰਾਜਾ ਹਰੀ ਚੰਦ ਇੱਕ ਖੜਾਮ ਚੁੱਕ ਲਿਆ, ਘਰ ਲਿਆਇਆ ਆਪਣੇ ਮਹੱਲਾਂ 'ਚ, ਸੌਂ ਗਿਆ ਆਣ ਕੇ, ਕਿਉਂਕਿ ਹੁਣ ਰਾਣੀ ਨੇ ਲੱਭਣੀ ਆ ਵੀ ਦੂਸਰੀ ਖੜਾਮ ਕਿੱਥੇ ਆ, ਤੇ ਜਦੋਂ ਇੱਕ ਖੜਾਮ ਲੈ ਕੇ ਘਰ ਆਊਗੀ ਮਹੱਲਾਂ 'ਚ ਤੇ ਮੈਂ ਪੁੱਛਾਂਗਾ ਦੱਸ ਦੂਸਰੀ ਕਿੱਥੇ, ਜਾਂ ਤੂੰ ਕਿੱਥੇ ਗਈ ਸਾਂ। ਹੁਣ ਕੀ ਹੋਇਆ, ਬੜੇ ਪਿਆਰੇ ਵਚਨ, ਸਾਧ ਸੰਗਤ ਦਾ ਫਲ ਜੇ ਗੁਰੂ ਸਵਾਰੇ ਹੋਏ। ਜਦੋਂ ਉੱਥੇ ਸਮਾਪਤੀ ਹੋਈ, ਰਾਣੀ ਨੇ ਹੁਣ ਜਾਣਾ ਵਾਪਸ ਆਪਣੇ ਘਰ ਮਹੱਲਾਂ 'ਚ। ਜਦੋਂ ਰਾਣੀ ਆਈ ਬਾਹਰ, ਪੈਰੀਂ ਜੋੜੇ ਸਾਰੇ ਪਾ ਰਹੇ ਆ, ਜਦੋਂ ਇਹ ਆਪਣੀਆਂ ਖੜਾਵਾਂ ਪਾਉਣ ਲੱਗੀ, ਉੱਥੇ ਖੜਾਵਾਂ ਇੱਕ ਹੈ, ਦੂਸਰੀ ਹੈ ਨਹੀਂ ਉੱਥੇ। ਰਾਣੀ ਨੇ ਵੇਖਿਆ ਇਹ ਕੋਈ ਕੌਤਕ ਹੈ, ਚੱਲ ਤਿਆ, ਹੋ ਸਕਦਾ ਰਾਜਾ ਹੀ ਨਾ ਲੈ ਗਿਆ ਹੋਵੇ, ਕਿਉਂਕਿ ਉਹਨੂੰ ਸ਼ੱਕ ਸੀ। ਸਤਸੰਗਤ ਹੁਣ ਬੇਨਤੀ ਸੁਣਿਓ, ਉਹ ਜਿਹੜੀ ਰਾਣੀ ਤਾਰਾ ਨਾ, ਉਹਨੇ ਹੱਥ ਜੋੜੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ, ਉਹਨੇ ਪਰਮਾਤਮਾ ਦੇ ਅੱਗੇ ਜੋਦੜੀ ਕੀਤੀ। ਤੇ ਇਕੱਲੀ ਰਾਣੀ ਨੇ ਬੇਨਤੀ ਨਹੀਂ ਕੀਤੀ, ਉੱਥੇ ਭਾਈ ਗੁਰਦਾਸ ਜੀ ਬਚਨ ਲਿਖਣਗੇ, ਸਾਧ ਸੰਗਤ ਆਰਾਧਿਆ, ਸਾਰੀ ਸਾਧ ਸੰਗਤ, ਜਿੰਨੇ ਸਤਸੰਗੀ ਜਾਣਿਆ ਉਹਨਾਂ ਪਰਮੇਸ਼ਰ ਨੂੰ ਆਰਾਧਿਆ, ਇਸ ਰਾਣੀ ਦੀ ਪੱਤ ਰੱਖਣੀ, ਇੱਜ਼ਤ ਰੱਖਣੀ ਹੈ, ਇਹ ਸਤਸੰਗਤ ਕਰਨ ਵਾਸਤੇ ਆਈ, ਪਰਮੇਸ਼ਰ ਦਾ ਹੁਕਮ ਐਸਾ ਵਰਤਿਆ। ਸਾਰੇ ਨੇਤਰ ਬੰਦ ਕਰਕੇ ਅਰਦਾਸ ਕਰ ਰਹੇ, ਰਾਣੀ ਵੀ ਜੁੜੀ ਹੈ ਨੇਤਰ ਬੰਦ ਕਰਕੇ ਪ੍ਰਭੂ ਅੱਗੇ ਅਰਦਾਸ। ਇਹ ਅਰਦਾਸ ਦੀ ਸ਼ਕਤੀ, ਸਤਸੰਗਤ ਕਰਨ ਦੀ ਸ਼ਕਤੀ, ਜਪਣ ਦੀ ਸ਼ਕਤੀ, ਤੇ ਉਹਦੇ ਨਾਮ ਸਿਮਰਨ ਵਿੱਚ ਕਿੰਨੀ ਤਾਕਤ ਆ। ਜਦੋਂ ਅਰਦਾਸ ਇੱਕ ਮਨ ਚਿੱਤ ਹੋ ਕੇ ਸਾਰਿਆਂ ਨੇ ਕੀਤੀ, ਰਾਣੀ ਨੇ ਵੀ ਕੀਤੀ, ਜਦੋਂ ਨੇਤਰ ਖੋਲੇ, ਸਿਰ ਝੁਕਾਇਆ ਥੱਲੇ ਨੂੰ, ਦੋਵੇਂ ਖੜਾਵਾਂ ਪਈਆਂ ਹੋਈਆਂ, ਦੋਵੇਂ ਖੜਾਵਾਂ ਨੇ, ਰਾਣੀ ਨੇ ਖੜਾਵਾਂ ਪੈਰੀਂ ਪਾਈਆਂ, ਘਰ ਨੂੰ ਚਲੇ ਗਏ। ਜਾਂਦਿਆਂ ਨੂੰ ਰਾਜਾ ਹੁਣ ਉਡੀਕਦਾ, ਉੱਠ ਖਲੋਤਾ, ਹੁਣ ਆਏਗੀ ਤੇ ਮੈਂ ਪੁੱਛਣਾ, ਤੇ ਜਦੋਂ ਰਾਣੀ ਆਈ ਦੋਵੇਂ ਖੜਾਵਾਂ ਪੈ ਰਹੀ ਨੇ ਉਹਦੇ ਹੁਣ, ਖੜਾਵਾਂ ਦੋਵੇਂ ਨੇ ਉਹਦੇ ਪੈਰਾਂ 'ਚ। ਰਾਜੇ ਨੇ ਤੇ ਆਪਣੀ ਸੋਚਿਆ ਸੀ ਮੈਂ ਲੁਕਾ ਕੇ ਰੱਖੀ, ਆਏਗੀ ਤੇ ਮੈਂ ਪੁੱਛਾਂਗਾ। ਹੁਣ ਸੁਣਿਓ ਬਚਨ, ਹੁਣ ਸਤਸੰਗ ਉਸ ਰਾਜੇ ਦੇ ਉੱਤੇ ਹੁਣ ਕੀ ਅਸਰ ਹੁੰਦਾ ਹੈ, ਉਹ ਵੀ ਸਤਸੰਗ ਕਰੇਗਾ, ਉਹ ਦੱਸੇਗੀ ਸਿਰ ਦੇ ਅਸਾਈਆਂ ਰਾਜਨ ਸਤਸੰਗਤ ਤੂੰ ਵੀ ਕਰ, ਨਾਮ ਤੂੰ ਵੀ ਜਪ, ਸਿਮਰਨ ਤੂੰ ਵੀ ਕਰ, ਜ਼ਿੰਦਗੀ ਦਾ ਬੇੜਾ ਪਾਰ ਕਰਨ ਵਾਸਤੇ ਤੂੰ ਵੀ ਪਰਮੇਸ਼ਰ ਅੱਗੇ ਅਰਦਾਸ ਕਰ। ਇਹ ਅਰਦਾਸ ਤੇ ਸਤਸੰਗਤ ਦੀ ਸ਼ਕਤੀ ਆ, ਆਪਣੇ ਭਗਤਾਂ ਦੇ ਨਾਲ ਖਲੋਂਦਾ ਆਣ ਉਹਨਾਂ ਦੇ ਕਾਰਜ ਸਵਾਰਦਾ, ਜਿੱਥੇ ਆਵਾਜ਼ ਮਾਰਨ ਆਪਣੇ ਪਿਆਰੇ ਪ੍ਰਭੂ ਨੂੰ ਬਾਂਹ ਫੜਦਾ ਉਹਨਾਂ ਦੀ ਆਣ ਕੇ, ਤੂੰ ਵੀ ਜੁੜ ਜਾ ਉਹਦੇ ਨਾਲ। ਪਤਨੀ ਨੇ ਪਤੀ ਨੂੰ ਜੋੜ ਦਿੱਤਾ। ਕੀ ਬਚਨ ਆਏ ਜੀ, ਸੁਖ ਰਾਜੇ ਹਰੀ ਚੰਦ ਘਰ ਨਾਰ ਸੋਤਾਰਾ ਲੋਚਨ ਰਾਣੀ। ਰਾਜੇ ਹਰੀ ਚੰਦ ਦੇ ਘਰ ਪੂਰਨ ਤੌਰ ਤੇ ਸੁੱਖਾਂ ਦਾ ਨਿਵਾਸ ਸੀ, ਉਸਦੇ ਘਰ ਸ੍ਰੇਸ਼ਟ ਨੇਤਰਾਂ ਵਾਲੀ ਨਾਰ ਸੋਤਾਰਾ ਲੋਚਨ ਰਾਣੀ, ਲੋਚਨ ਦਾ ਅਰਥ ਹੁੰਦਾ ਸੋਹਣੀਆਂ ਅੱਖਾਂ। ਕਹਿਣ ਲੱਗੇ ਸੋਹਣੀਆਂ ਅੱਖਾਂ, ਸੋਹਣੇ ਸ੍ਰੇਸ਼ਟ ਨੇਤਰਾਂ ਵਾਲੀ ਤਾਰਾ ਨਾਮੇ ਰਾਣੀ ਸੀ। ਆਹ ਉਹਦੀ ਰਾਣੀ ਦਾ ਨਾਂ ਹੈ ਤਾਰਾ, ਤਾਰਾ ਰਾਣੀ ਉਸ ਦੀ ਘਰਵਾਲੀ, ਉਸ ਦੀ ਪਤਨੀ ਹੈ। ਘਰ ਦੇ ਵਿੱਚ ਸਾਰੇ ਦੇ ਸਾਰੇ ਸੁੱਖ ਨੇ, ਜੀਵਨ ਵਿੱਚ ਬੜੀਆਂ ਖੁਸ਼ੀਆਂ ਨੇ ਉਹਨਾਂ ਦੇ। ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ। ਉਸੇ ਨਗਰੀ ਦੇ ਵਿੱਚ, ਉਸੇ ਨਗਰ ਇਲਾਕੇ 'ਚ ਸਾਧ ਸੰਗਤ ਮਿਲ ਕੇ ਪਰਮਾਤਮਾ ਦੀ ਕੀਰਤੀ ਕਰਦੀ ਹੈ, ਪ੍ਰਭੂ ਦੇ ਪਿਆਰੇ ਮਿਲ ਕੇ ਸਤਸੰਗ ਕਰਦੇ ਆ। ਤੇ ਉਹ ਰਾਣੀ ਰਾਤ ਨੂੰ ਉੱਥੇ ਜਾ ਕੇ ਪ੍ਰਭੂ ਦੀ ਸਿਫਤ ਸਲਾਹ, ਇੱਥੇ ਗੁਰਬਾਣੀ ਦਾ ਅਰਥ ਹੈ ਗੁਰੂ ਦੀ ਵਡਿਆਈ, ਪ੍ਰਭੂ ਦੀ ਸਿਫਤ ਸਲਾਹ, ਰੱਬ ਦੀ ਬੰਦਗੀ ਵਿੱਚ ਜੁੜਦੀ ਹੈ ਤੇ ਜਾ ਕੇ ਜੋ ਪਰਮੇਸ਼ਰ ਦੇ ਪਿਆਰੇ ਰੱਬ ਦੇ ਗੀਤ ਗਾਉਂਦੇ ਨੇ ਉਹਨਾਂ ਨੂੰ ਜਾ ਕੇ ਸੁਣਦੀ ਹੈ। ਰਾਤੀ ਜਾਏ ਸੁਣੇ ਗੁਰਬਾਣੀ, ਉਸ ਪ੍ਰਭੂ ਨਿਰੰਕਾਰ ਪਰਮਾਤਮਾ ਦੀ ਬਾਣੀ, ਉਹਦੀ ਸਿਫਤ, ਉਹਦੀ ਵਡਿਆਈ, ਉਹ ਪ੍ਰਭੂ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ, ਗੁਰਬਾਣੀ, ਉਸ ਗੁਰ ਸਾਰਿਆਂ ਤੋਂ ਵੱਡੇ ਪਰਮੇਸ਼ਰ ਦੀ ਸਿਫਤ ਸਲਾਹ ਰਾਤ ਨੂੰ ਸਰਵਣ ਕਰਦੀ ਹੈ ਜਾ ਕੇ। ਤੇ ਰੋਜ਼ ਜਾਇਆ ਕਰਨਾ ਹੁਣ ਰਾਣੀ ਨੇ, ਉੱਥੇ ਬੰਦਗੀ ਵਿੱਚ ਜੁੜਨਾ, ਬਾਣੀ ਸੁਣਨੀ, ਸ਼ਬਦ ਸੁਣਨੇ, ਉਸ ਪਰਮੇਸ਼ਰ ਦੇ ਪ੍ਰੀਤ ਦੇ ਬੋਲ ਸੁਣਨੇ, ਸਤਸੰਗ ਕਰਨਾ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਕਹਿੰਦੇ, ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ। ਇੱਕ ਰਾਤ ਪਿੱਛੋਂ ਰਾਜਾ ਜਾਗ ਪਿਆ, ਉੱਠ ਖਲੋਤਾ, ਤਦੋਂ ਅੱਧੀ ਰਾਤ ਤੋਂ ਜ਼ਿਆਦਾ ਰਾਤ ਗੁਜ਼ਰ ਚੁੱਕੀ ਸੀ। ਰਾਣੀ ਦਿਸ ਨਾ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ। ਰਾਣੀ ਨਜ਼ਰ ਨਾ ਆਈ, ਹੈ ਨਹੀਂ ਕੋਲ ਉਸਦੇ, ਮਨ ਦੇ ਵਿੱਚ ਹੈਰਾਨੀ ਵਰਤ ਗਈ, ਭਾਵ ਰਾਣੀ ਕਿੱਧਰ ਗਈ ਹੈ। ਇਹਦਾ ਸਿੱਧਾ ਜਿਹਾ ਮਤਲਬ ਦਾਸ ਨੇ ਪਹਿਲਾਂ ਬੇਨਤੀ ਕੀਤੀ ਵੀ ਰਾਜਾ ਨਹੀਂ ਸੀ ਇਹਦਾ ਮਤਲਬ ਜਾਂਦਾ, ਸਤਸੰਗ ਕਰਨ ਵਾਸਤੇ ਰਾਜਾ ਨਹੀਂ ਸੀ ਜਾਂਦਾ, ਰਾਣੀ ਜਾਂਦੀ ਸੀ। ਹੁਣ ਉਹ ਮਨ 'ਚ ਉਹਦੇ ਹੈਰਾਨੀ ਹੋ ਗਈ ਵੀ ਮੇਰੀ ਰਾਣੀ ਘਰਵਾਲੀ ਕਿੱਧਰ ਚਲੇ ਗਈ ਹੈ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜੁਆਣੀ। ਧਿਆਨ ਨਾਲ ਸੁਣਿਓ ਹੁਣ ਬੇਨਤੀ, ਸਾਧ ਸੰਗਤ ਹੁਣ ਇਹ ਰਾਤ ਤੇ ਹੁਣ ਉਹਨੇ ਲਈ ਗੁਜ਼ਾਰ, ਰਾਣੀ ਆ ਗਈ ਆਰਾਮ ਨਾਲ, ਬਾਅਦ 'ਚ ਉਹਨੂੰ ਪਤਾ ਲੱਗ ਗਿਆ ਵੀ ਕਿਤਿਓਂ ਬਾਹਰੋਂ ਆਈ ਹੈ। ਜਦੋਂ ਅਗਲਾ ਦਿਨ ਹੋਇਆ, ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜੁਆਣੀ, ਕਹਿਣ ਲੱਗੇ ਜਦੋਂ ਅਗਲੀ ਰਾਤ ਹੋਈ, ਰਾਜੇ ਨੇ ਸੋਚਿਆ ਜੇ ਅੱਜ ਰਾਤ ਗਈ ਹੈ ਤੇ ਕੱਲ ਨੂੰ ਵੀ ਜਾਊਗੀ। ਹੁਣ ਕੀ ਹੋਇਆ ਸਾਧ ਸੰਗਤ, ਜਦੋਂ ਰਾਣੀ ਉੱਠ ਕੇ ਤੁਰੀ ਤੇ ਬਲਕੜੇ ਜੇ ਰਾਜਾ ਹਰੀ ਚੰਦ, ਉਹ ਵੀ ਮਗਰ ਮਗਰ ਤੁਰ ਪਿਆ। ਹੋਰਤ ਰਾਤੀ, ਹੋਰਤ ਦਾ ਮਤਲਬ ਹੋਰ ਰਾਤ, ਪਹਿਲੀ ਰਾਤ ਨੇ ਜਦੋਂ ਉਹਨੂੰ ਪਤਾ ਲੱਗ ਗਿਆ ਨਾ ਵੀ ਉਹ ਕਿਤੇ ਗਈ ਹੈ। ਅਗਲੀ ਰਾਤ ਉੱਠ ਕੇ ਚੱਲਿਆ ਪਿੱਛੇ ਉਹਦੇ ਮਗਰ ਤੁਰ ਪਿਆ, ਤਰਲ ਜਵਾਨੀ, ਉਸ ਜਵਾਨ ਭਾਵ ਆਪਣੀ ਸੁੰਦਰ ਇਸਤਰੀ ਔਰਤ ਪਤਨੀ ਦੇ ਮਗਰ ਮਗਰ। ਹੁਣ ਜਦੋਂ ਤੁਰਿਆ, ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਉ ਨੀਸਾਣੀ। ਰਾਣੀ ਤਾਂ ਸੰਗਤ ਦੇ ਵਿੱਚ ਚਲੇ ਤੇ ਰਾਜਾ ਉਸ ਦੀਆਂ ਖੜਾਵਾਂ ਵਿੱਚੋਂ ਇੱਕ ਖੜਾਉ ਨਿਸ਼ਾਨੀ ਲੈ ਕੇ ਚਲਾ ਗਿਆ। ਖੜੀ ਖੜਾਉ ਨੀਸਾਣੀ, ਨਿਸ਼ਾਨੀ ਦਾ ਮਤਲਬ ਕਿ ਮੈਂ ਇੱਕ ਖੜਾ ਲੈ ਜਾਂਦਾ, ਇਹ ਨਿਸ਼ਾਨੀ ਹੈ ਕਿ ਮੈਂ ਉਹਨੂੰ ਦੱਸਾਂਗਾ ਵੀ ਤੂੰ ਕਿੱਥੇ ਗਈ ਸਾਂ ਤੇ ਕਿਉਂ ਗਈ ਸਾਂ। ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ। ਸਾਧ ਸੰਗਤ, ਜਦੋਂ ਉਸ ਸੰਗਤ ਦੇ ਵਿੱਚੋਂ ਰਾਣੀ ਉੱਠੀ ਤੇ ਕੀ ਦੇਖਿਆ, ਬਾਹਰ ਆਣ ਕੇ ਇੱਕ ਖੜਾਉ ਨਹੀਂ ਹੈਗੀ, ਪਰ ਘਬਰਾਈ ਨਹੀਂ, ਚਿੰਤਤ ਨਹੀਂ ਹੋਈ, ਕਿਉਂਕਿ ਉਹ ਸੱਚੀ ਹੈ ਨਾ, ਜਿਸ ਦੇ ਪੱਲੇ ਸੱਚ ਹੈ ਨਾ, ਸਾਧ ਸੰਗਤ ਦੀ ਗੱਲ ਚੇਤੇ ਰੱਖਣੀ, ਜਿਸ ਦੇ ਪੱਲੇ ਸੱਚ ਹੈ ਕਿ ਸੱਚੇ ਪ੍ਰਭੂ ਦੇ ਸੱਚੇ ਨਾਮ ਵਿੱਚ ਜਿਹੜਾ ਜੁੜਿਆ ਉਹਨੂੰ ਕਿਤੇ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਜਿੱਤ ਆਖਰ ਸੱਚ ਦੀ ਹੋਣੀ। ਇਸ ਲਈ ਰਾਣੀ ਘਬਰਾਈ ਨਹੀਂ, ਸਾਧ ਸੰਗਤ ਆਰਾਧਿਆ, ਸਾਧ ਸੰਗਤ ਚ ਬੈਠ ਪ੍ਰਭੂ ਦੀ ਆਰਾਧਨਾ ਕੀਤੀ, ਤੇ ਆਰਾਧਨਾ ਕਰਨ ਨਾਲ ਕੀ ਹੋਇਆ, ਆਰਾਧਨਾ ਇਹੋ ਹੀ ਹੈ ਕਿ ਮੇਰੀ ਪੱਤ ਰੱਖ, ਮੇਰੀ ਇੱਜ਼ਤ ਰੱਖ, ਆਪਣੇ ਭਗਤਾਂ ਦੇ ਨਾਲ ਖਲੋ, ਹੁਣ ਤੇਰੀ ਬੰਦਗੀ ਕਰ ਰਹੇ ਹਾਂ। ਜੋੜੀ ਜੁੜੀ ਖੜਾਓ ਪੁਰਾਣੀ, ਉਸੇ ਖੜਾਂ ਦੇ ਨਾਲ ਜਿਹੜੀ ਪੁਰਾਣੀ ਖੜਾ ਆਵੇ, ਨਹੀਂ ਵੀ ਕੋਈ ਹੋਰ ਚੀਜ਼ ਨਵੀਂ ਆ ਗਈ, ਦੋਵੇਂ ਖੜਾਵਾਂ ਆਪਸ ਵਿੱਚ ਰਲਦੀਆਂ ਨਹੀਂ। ਜੋੜੀ ਜੁੜੀ ਖੜਾਓ ਪੁਰਾਣੀ ਦਾ ਮਤਲਬ, ਪੁਰਾਣੀ ਦਾ ਭਾਵ ਉਹੀ ਓ ਜੋੜੀ ਬਣ ਗਈ, ਸੇਮ ਉਹੀ ਓ ਖੜਾਂ ਜਿਹੜੀ ਪਹਿਲਾਂ ਇੱਕ ਰਹਿ ਗਈ ਸੀ, ਉਹਦੇ ਨਾਲ ਦੀ ਹੀ ਦੂਜੀ ਖੜਾਂ ਕੋਲ ਪਈ ਆ, ਜੋੜੀ ਹੋ ਗਈ, ਪਾ ਲਈਆਂ ਉਹਨੇ ਖੜਾਵਾਂ ਪੈਰਾਂ 'ਚ। ਉਸ ਪੁਰਾਣੀ ਖੜਾਓ ਨਾਲ ਇੱਕ ਹੋਰ ਪੁਰਾਣੀ ਖੜਾਂ ਮਿਲ ਗਈ ਤੇ ਜੋੜੀ ਬਣ ਗਈ, ਭਾਵ ਉਹੋ ਹੀ ਸੇਮ, ਉਹੋ ਹੀ ਇੱਕੋ ਜਿਹੀਆਂ ਦੋਵੇਂ ਖੜਾਵਾਂ, ਦੋਵਾਂ ਪੈਰਾਂ 'ਚ ਪਾਉਣ ਵਾਲੀਆਂ, ਤੇ ਸਾਧ ਸੰਗਤ ਰਾਣੀ ਨੇ ਪਹਿਨ ਲਈਆਂ, ਚੱਲ ਪਈ ਘਰ ਨੂੰ। ਜਦੋਂ ਘਰ ਪਹੁੰਚੀ ਮੱਲਾਂ 'ਚ, ਹੁਣ ਰਾਜਾ ਉਡੀਕਦਾ, ਕਿਉਂਕਿ ਉਹਨੇ ਹੁਣ ਪੁੱਛਣਾ ਨਾ ਭਈ ਖੜਾਵ ਨਹੀਂ ਹੈਗੀ ਤੇਰੇ ਕੋਲ, ਦੂਸਰੀ ਦੱਸ ਕਿੱਥੇ ਹੀ। ਹੁਣ ਵਚਨ ਸੁਣਿਆ, ਜਦੋਂ ਰਾਣੀ ਗਈ ਘਰ ਤੇ ਸਾਧ ਸੰਗਤ ਉਹਦੇ ਪੈਰਾਂ 'ਚ ਖੜਾਵਾਂ ਪਾਈਆਂ। ਅਗਲੇ ਵਚਨ ਭਾਈ ਗੁਰਦਾਸ ਜੀ ਦੱਸ ਰਹੇ, ਰਾਜੇ ਡਿੱਠਾ ਚਲਤ ਇਹ, ਇਹ ਖੜਾਮ ਹੈ ਚੋਜ ਵਡਾਣੀ। ਰਾਜੇ ਨੇ ਇਹ ਕੌਤਕ ਵੇਖਿਆ ਕਿ ਇਹ ਖੜਾਓ ਤਾਂ ਭਾਈ ਬੜਾ ਵੱਡਾ ਅਸਕਰਜ ਕੌਤਕ ਹੈ, ਇਹ ਤੇ ਬੜਾ ਵੱਡਾ ਕੌਤਕ ਵਰਤ ਗਿਆ, ਕਿਉਂਕਿ ਹੁਣ ਆਮ ਤੌਰ ਤੇ ਉਸ ਵੇਲੇ ਤੇ ਉਹੋ ਜਿਹੀ ਖੜਾਂ ਬਣਨੀ ਨਹੀਂ, ਮਿਸਤਰੀ ਥੋੜੀ ਕੋਈ ਬੈਠਾ ਉੱਥੇ ਜੋੜੇ ਬਣਾਉਣ ਵਾਲਾ, ਜਾਂ ਰਾਣੀ ਦੀਆਂ ਖੜਾਵਾਂ ਜਿਹੜੀਆਂ, ਜਾਂ ਰਾਣੀ ਦੇ ਪੈਰ ਦਾ ਜੋੜਾ ਜਿਹੜਾ ਉਹਦੇ ਪੈਰੀ ਪਾਉਣ ਵਾਲੀ ਜੁੱਤੀ ਕੋਈ ਆਮ ਥੋੜੀ ਹੈ, ਤੇ ਬਣਾਉਣ ਵਾਲੇ ਵੀ ਕੋਈ ਆਮ ਬੰਦੇ ਨੇ। ਪਰੰਤੂ ਤੱਤ ਦੀ ਗੱਲ ਸਿੱਟਾ ਕੀ ਹੈ, ਸਾਧ ਸੰਗਤ ਵਿੱਚੋਂ ਕੁਰਬਾਣੀ, ਸਾਧ ਸੰਗਤ ਤੋਂ ਕੁਰਬਾਨ ਜਾਈਏ, ਸਾਧ ਸੰਗਤ ਤੋਂ ਬਲਿਹਾਰ ਜਾਈਏ, ਕਿਹੜੀ ਦਾਤ ਹੈ ਜਿਹੜੀ ਇੱਥੇ ਨਹੀਂ ਮਿਲਦੀ, ਤੇ ਨਿਰੰਕਾਰ ਪਰਮੇਸ਼ਰ ਕਦੋਂ ਆਪਣਿਆਂ ਭਗਤਾਂ ਦੀ ਰੱਖਿਆ ਨਹੀਂ ਕਰਦਾ, ਹਰ ਵਕਤ ਕਰਦਾ। ਪਰ ਉਸ ਰਾਣੀ ਤਾਰਾ ਦਾ ਭਰੋਸਾ ਸੀ, ਪ੍ਰਹਿਲਾਦ ਵਾਂਗੂ ਉਹ ਵੀ ਦ੍ਰਿੜ ਨਿਸ਼ਚੇ ਦੇ ਉੱਤੇ, ਭਰੋਸੇ ਦੇ ਉੱਤੇ ਬੈਠੀ ਸੀ। ਰਾਜਾ ਅਸਚਰਜ ਮੰਨ ਗਿਆ, ਰਾਣੀ ਨੇ ਆਖਿਆ ਸਿਰ ਦੇ ਅਸਾਈਆਂ, ਇਹ ਰੱਬ ਦੀ ਬਖਸ਼ਿਸ਼ ਹੈ, ਪਰਮਾਤਮਾ ਦੀ ਭਗਤੀ ਦਾ ਨਤੀਜਾ ਹੀ ਇਹ, ਸਾਧ ਸੰਗਤ ਵਿੱਚ ਜਾਣ ਦਾ ਫਲ ਹੀ ਹੈ, ਇਹ ਤੇ ਪੈਰਾਂ ਦੇ ਜੋੜੇ ਦੀ ਗੱਲ ਸੀ। ਜਦ ਦੱਸ ਤੈਨੂੰ ਲੋਕ ਪ੍ਰਲੋਕ ਦਾ ਕਿਹੜਾ ਸੁੱਖ ਚਾਹੀਦਾ, ਲੋਕ ਪ੍ਰਲੋਕ ਦਾ ਕਿਹੜਾ ਸੁੱਖ ਆ ਜਿਹੜਾ ਸਾਡੀ ਝੋਲੀ 'ਚੋਂ ਨਹੀਂ ਪਾ ਸਕਦਾ। ਰਾਜਾ ਉਸੇ ਵੇਲੇ ਹੱਥ ਜੋੜ ਕੇ ਚੁੱਕ ਗਿਆ, ਭਾਵ ਕਹਿਣ ਦਾ ਉਹ ਰਾਜਾ ਹਰੀ ਚੰਦ ਵੀ ਭਰੋਸੇ ਵਾਲਾ ਹੋ ਗਿਆ ਕਿ ਮੈਂ ਵੀ ਸਾਧ ਸੰਗਤ 'ਤੇ ਜਾਇਆ ਕਰਾਂਗਾ, ਮੈਂ ਵੀ ਰੱਬ ਦੀ ਬੰਦਗੀ, ਪਰਮਾਤਮਾ ਦੀ ਭਗਤੀ ਕਰਾਂਗਾ। ਆਪ ਤੇ ਰਾਣੀ ਜੁੜੀ ਸੀ ਸਾਧ ਸੰਗਤ, ਉਹਨੇ ਆਪਣੇ ਪਤੀ ਨੂੰ, ਸਾਰੇ ਪਰਿਵਾਰ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਦਿੱਤਾ, ਤੇ ਸਾਧ ਸੰਗਤ ਦਾ ਫਲ, ਬੰਦਗੀ ਦਾ ਫਲ ਵੀ ਦੱਸ ਦਿੱਤਾ। ਐਦਾਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ।